गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, श्री छलोने वाले बाबा जी दे जीवन समाचार, उसका अखीरला भाग आओ प्यार नाल सरवण करन दी कोशिश करिए जी। अगला है बीमारियां तो वल करना। बीमारियां वल करन दे आप दे कई प्रसंग हन। नारायण राव नामे सज्जन नू दो वेर सर शाम तो एक वेरे हैजे तो राजी कीता। इसी तरह टिनकर राव नू अखां दी तकलीफ ते पैर टुटण तो वल कीता। इसे टिनकर राव नू ताउन हो गया। संत 19 मील ते सन, चोबे विनायक राव जी पास सन। घर दे उसनू मंजे ते पा के संता पास लै गए। आपने कहा दुध पिलाओ, वो बेहोश सी। जतन करन नाल थोड़ा दुध मसा अंदर लंघाया। इस तो मगरों वो 2 दिन विच वल हो गया। इसी तरह दर्द गुर्दा हिडकी इनफ्लुएंजा आदि तो कई आप जी ने अपने बचना नाल वल किया। विनायक राव जी ने कई नाम दिते हैं, जिया के पांडे उत्तम नारायण वासी अटावा दा जहरीला फोड़ा वल किया। उमा चरण दी पुरानी सिरदर्द दूर की थी। उजागर लाल नू आसेब दस दे सन, आपने हाथ फेर के वल कर दिता। दर्शन सिंह दी पैर दी हड्डी उतर गई, आपने बन दिती ते 1 दिन विच वल हो गया। इस तरह एक वेर बहुत चूहे मरण ते ताउन फैल जाण ते इस टब्बर नू हुकुम होया, तुसी घबराओ नहीं, सुखी रहोगे। चुनांचे इन्हां दे घर दे सारे बच्चे रहे, इत्थों ताई के 16 बरस विच आप दे टब्बर विच कदे डॉक्टर नहीं आया। जो बीमार पिया आप पास खबर गई, बस आप दी मेहरबानी नाल वल हो जांदा रहा। अगला है अंतरयामता। एक वेर विनायक राव घोड़े ते सवार होए, एक राज बहे दे पुल तो पार होण लगे। पुल केवल पैदलां लई सी, घोड़ा चमकिया राज बहे वल नू गया। अगले पैर लमके पिछले अटके रहे। पानी बंद सी पर हेठां बड़े बड़े पत्थर सन। इस हालत विच आपने संतां दी दुहाई दित्ती ते घोड़ा सही सलामत हेठां जा खलोता ते सवार थले ना डिगा। वधीक अचरजता इस विच चोबे जी दसदे हन, वो ये है कि जद मैं संतां पास पहुँचा तां कहण लगे, क्यों ऐसियां जगह ते घोड़ा लै जांदा है, अपनी जान दा क्यों दुश्मन बनता है। जिस तो चोबे जी नू संतां दे सहायक अंतरयामी होण दा भरोसा होर वध गया। अगला है होर करां माता। इस तरह ब्रिछ दे लड़े नू वल करना, सब तो रख्या करनी, सब दे मारे नू जवावना आदि हड्डी वरते ते अखी डिठे माजरे लोकी दसते हैं। फिर आप लिखते हैं कि एक वेर उदासी संतां दा पंचायती अखाड़ा इलाहाबाद जा रहा सी। महंत जय राम दास दी जुबानी साख है कि संतां दे दर्शन करके उन्होंने अपने धन्य भाग जाने ते आख्या कि ऐसा बुजुर्ग संत असा कदे नहीं डिठा। आप कई वेर अन्न पानी तो बिना भी रहंदे, कदे नाती धोती आदि किरिया भी करदे। कई वेर सियाल विच रात दी त्रेल विच पए पानी नाल नाउंदे ते सर्दी ना लगदी। इस तरह कितने ही वाकयात प्रेमियां दे मुकदमियां तो बचण ते औकड़ां वेले सहायतां दे आप बाबत प्रसिद्ध हन। अगला है गुरबाणी प्रचार। चोबे जी दसदे से कि सानू सुखमनी साहब दा पाठ सब तो पहला साधन दसिया गया सी। फिर आप नाम प्राप्त होए, आप पास सेवक कई वेरी साधारण भजन पढ़दे सन, पर आपने फरमाया कि गुरबाणी दे शब्द गाओ। और जोटियां दे शब्द पढ़न दे रहा दा तरीका भी आपने दस दिता, जिस नाल शब्द कीर्तन दा प्रचार सौखा हो गया। फिर आपने अपनी रसना तो गुरु साहिबान दे प्रसंग सुनाए ते श्री गुरु ग्रंथ साहिब जी दी महिमा वर्णन कीती ते आग्या कीती कि श्री गुरु ग्रंथ साहिब जी दा प्रकाश करो, ते नाल हुक्म होया कि रोज़ पाठ कीता करो। इस तरह उस थाँ ते श्री गुरु ग्रंथ साहिब जी दा पाठ आरंभ होया। फिर एक वेर कुछ गुरु के सिख आए, उन्होंने कह के दसा गुरु साहिबान दा इतिहास मंगवा दिता। अगला है प्रजा प्यार। ਇੱਕ ਵਾਕਿਆ ਆਪ ਦੇ ਪਰਜਾ ਪਿਆਰ ਦਾ ਇਸ ਪ੍ਰਕਾਰ ਹੈ। ਪੂਰਬ ਵੱਲ ਤਾਲਕੇਦਾਰ ਹੁੰਦੇ ਹਨ ਅਤੇ ਕਾਸ਼ਤਕਾਰ ਜ਼ਮੀਨਦਾਰ ਦਾ ਜ਼ਮੀਨ 'ਤੇ ਕੋਈ ਹੱਕ ਮਾਲਕ ਹੀ ਨਹੀਂ ਹੁੰਦਾ। ਪਰ ਚੋਬੇ ਜੀ ਦੱਸਦੇ ਹਨ ਕਿ ਆਪ ਨੇ ਕਿਤਨੇ ਰਾਹਕ ਮੋਰੂਸੀ ਕਰ ਦਿੱਤੇ ਅਤੇ ਕੁਛ ਰਾਹਕਾਂ ਦੇ ਲੜਕੇ ਪੜ੍ਹਾ ਕੇ ਆਪਣੇ ਕੰਮਾਂ 'ਤੇ ਲਾ ਦਿੱਤੇ। ਮੋਰੂਸੀ ਉਹ ਰਾਹਕ ਹੁੰਦੇ ਹਨ ਜੋ ਜ਼ਮੀਨ ਦੇ ਮਾਲਕ ਤਾਂ ਨਹੀਂ ਹੁੰਦੇ, ਪਰ ਤਾਲਕੇਦਾਰ ਉਹਨਾਂ ਨੂੰ ਬੇਦਖਲ ਨਹੀਂ ਕਰ ਸਕਦਾ। ਇਸ ਤਰ੍ਹਾਂ ਕਈਆਂ ਨੂੰ ਵਿਆਜ ਛੱਡ ਦਿੱਤਾ। ਇਹ ਸਭ ਕੰਮ ਸੰਤਾਂ ਦੀ ਮਿਹਰ ਨਾਲ ਹੋਏ। ਇਸੀ ਤਰ੍ਹਾਂ ਇੱਕ ਵਾਰੀ ਸੰਤਾਂ ਨੂੰ ਬਾਗਾਂ ਵਿੱਚ ਫਿਰਦਿਆਂ ਰਈਅਤ ਦੇ ਕੁਛ ਆਦਮੀਆਂ ਨੇ ਆਪਣੇ ਦੁੱਖ ਸੁਣਾਏ ਕਿ ਚੋਬੇ ਜੀ ਦੇ ਕਾਰਿੰਦੇ ਸਾਡੇ 'ਤੇ ਜ਼ੁਲਮ ਕਰਦੇ ਹਨ। ਇਹ ਸਭ ਕੁਝ ਸੁਣਦੇ ਰਹੇ। ਹੋਰ ਲੋਕ ਮਹਾਤਮਾ ਜਾਣ ਕੇ ਆਉਂਦੇ ਅਤੇ ਹਾਲ ਦੱਸਦੇ ਰਹੇ। ਉੱਥੇ ਬੈਠੇ ਹੀ ਆਪ ਨੇ ਚੋਬੇ ਜੀ ਨੂੰ ਬੁਲਾ ਭੇਜਿਆ ਅਤੇ ਜਿੱਥੇ ਸਾਰੇ ਬੈਠੇ ਸੇ ਇੱਕ ਪੱਥਰ 'ਤੇ ਆਪ ਬੈਠ ਗਏ। ਫਿਰ ਸੰਤਾਂ ਨੇ ਪੁੱਛਿਆ, ਬੋਲੋ ਇੱਥੇ ਜਵਾਬ ਦਿਓਗੇ ਕਿ ਉੱਥੇ? ਇੱਥੇ ਮੌਕਾ ਹੈ ਕਿ ਲੇਖਾ ਚੁਕਾ ਸਕੋ ਅਤੇ ਅੱਗੇ ਪਕੜ ਨਾ ਹੋਵੇ। ਉੱਥੇ ਮੌਕਾ ਨਹੀਂ ਹੋਵੇਗਾ ਕਿ ਲੇਖਾ ਚੁਕਾ ਸਕੋ। ਚੋਬੇ ਜੀ ਨੇ ਬਿਨੈ ਕੀਤੀ ਕਿ ਮੌਕਾ ਤਾਂ ਹੁਣ ਚੰਗਾ ਹੈ, ਪਰ ਮੈਂ ਕਰਾਂ ਕਿਵੇਂ? ਸੰਤ ਕਹਿਣ ਲੱਗੇ, ਜੋ ਤੂੰ ਰਈਅਤ ਨੂੰ ਮਿਲਦਾ ਨਹੀਂ ਅਤੇ ਅੰਦਰ ਬਹਿ ਗਿਆ ਹੈ ਉਹ ਛੱਡ, ਆਪ ਕੰਮ ਕਰ ਅਤੇ ਰਈਅਤ ਵਿੱਚ ਆਪ ਫਿਰ। ਚੋਬੇ ਜੀ ਤਦੋਂ ਏਕਾਂਤ ਸੇਵੀ ਹੋਏ ਹੋਏ ਸਨ ਅਤੇ ਦੱਸਦੇ ਸਨ ਕਿ ਮੈਂ ਹੁਕਮ ਮੰਨ ਕੇ ਐਸਾ ਹੀ ਕੀਤਾ। ਫਿਰ ਤਾਂ ਮੈਨੂੰ ਪਤਾ ਲੱਗ ਗਿਆ ਕਿ ਕਾਰਿੰਦੇ ਸੱਚਮੁੱਚ ਜ਼ੁਲਮ ਕਰਦੇ ਸਨ। ਇਸ ਵਾਕਿਆ ਦਾ ਭਾਵ ਇਹ ਹੈ ਕਿ ਚੋਬੇ ਭਜਨ ਕਰਦਾ ਸੀ ਅਤੇ ਸੇਵਾ ਵਿੱਚ ਲੱਗਾ ਰਹਿੰਦਾ ਸੀ, ਇਤਨਾ ਅਮੀਰ ਹੋ ਕੇ ਲੰਗਰ ਦੇ ਪ੍ਰਸ਼ਾਦ ਦੀ ਸੇਵਾ ਆਪ ਕਰਦਾ ਸੀ, ਤਦ ਵੀ ਸੰਤਾਂ ਨੇ ਸਿਖਾਇਆ ਕਿ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਰਈਅਤ ਵਿੱਚ ਆਪ ਕੰਮ ਕਰ ਜੋ ਲੋਕ ਸੁਖੀ ਹੋਣ, ਤਦ ਕੰਮ ਕਰਦਾ ਭਜਨ ਵਿੱਚ ਰਹੋ। ਉਸ ਦੇ ਭਜਨ ਨੂੰ ਤਾਂ ਆਪ ਨੇ ਸਲਾਇਆ, ਪਰ ਪਰਜਾ ਵੱਲ ਦੇ ਫਰਜ਼ ਨੂੰ ਜੋ ਢਿੱਲਾ ਪੈ ਰਿਹਾ ਸੀ ਸੁਰਜੀਤ ਕਰ ਦਿੱਤਾ। ਇਹ ਉਹ ਭੁੱਲ ਸੀ ਜੋ ਗੋਪੀ ਚੰਦ ਨੂੰ ਪਰਮਾਰਥ ਸਿੱਧੀ ਲਈ ਰਾਜ ਭਾਗ ਛੁਡਾ ਕੇ ਬੰਨਾਂ ਵਿੱਚ ਘਾਲ ਦੇਣ ਵਿੱਚ ਹੋਈ ਸੀ। ਗੁਰਸਿੱਖੀ ਦੇ ਮਹਿਰਮ ਛਾਲੋਨੇ ਵਾਲੇ ਬਾਬਾ ਜੀ ਨੇ ਇੱਥੇ ਉਹ ਭੁੱਲ ਨਹੀਂ ਹੋਣ ਦਿੱਤੀ। ਭਜਨਵਾਨ ਨੂੰ ਰਈਅਤ ਦਾ ਆਪ ਕੰਮ ਕਰਨ ਦਾ ਹੁਕਮ ਦਿੱਤਾ। ਅਗਲਾ ਹੈ, ਇੱਕ ਵਰੇ ਦੀ ਲੜਕੀ ਤੋਂ ਗੱਲਾਂ ਕਰਵਾਈਆਂ। ਆਪ ਦੀਆਂ ਕਰਾਮਾਤਾਂ ਜੋ ਉਸ ਪਾਸੇ ਬੇਗਿਣਤ ਪ੍ਰਸਿੱਧ ਹਨ ਔਰ ਅੱਖੀ ਦੇਖਣ ਅਤੇ ਹੱਡੀ ਬੀਤਣ ਵਾਲੇ ਦੱਸਦੇ ਹਨ, ਵਿੱਚੋਂ ਇੱਕ ਇਹ ਹੈ ਕਿ ਆਪ ਨੇ ਇੱਕ ਨਾਰਾਇਣ ਰਾਓ ਦੀ ਲੜਕੀ ਤੋਂ ਜੋ ਇੱਕ ਬਰਸ ਦੀ ਸੀ ਗੱਲਾਂ ਕਰਾ ਦਿੱਤੀਆਂ ਔਰ ਉਸਨੇ ਅੱਗੋਂ ਜਵਾਬ ਦਿੱਤੇ ਅਤੇ ਸਿਆਣਿਆਂ ਵਾਂਗੂੰ ਬੋਲ ਕੇ ਆਪਣੇ ਪਿਛਲੇ ਜਨਮ ਦਾ ਹਾਲ ਦੱਸਿਆ। ਫਿਰ ਉਸੇ ਤਰ੍ਹਾਂ ਹੋ ਗਈ। ਅਗਲਾ ਹੈ, ਚੋਬੇ ਜੀ ਦੀ ਪਹਿਲੀ ਸ੍ਰੀ ਹਰਿਮੰਦਰ ਯਾਤਰਾ। ਚੋਬੇ ਜੀ ਜਿਉਂ ਜਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿੱਚ ਲੱਗੇ, ਤਿਉਂ ਤਿਉਂ ਆਨੰਦ ਦੇ ਨਾਲ ਸਤਿਗੁਰਾਂ ਨਾਲ ਪ੍ਰੀਤ ਵਧੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚਾਓ ਉਮਲੇ। ਜਦ ਸੰਤਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਹਿੱਤ ਯਾਤਰਾ ਬਾਬਤ ਕਿਹਾ ਤਾਂ ਆਖਣ ਲੱਗੇ, ਬੜਾ ਰੁਪਇਆ ਲੱਗੇਗਾ, ਰਈਅਤ 'ਤੇ ਬੋਝ ਵਧੇਗਾ, ਤੇਰੀ ਗੈਰ ਹਾਜ਼ਰੀ ਵਿੱਚ ਕਾਰਿੰਦੇ ਫਿਰ ਕੁਝ ਦਾਓ ਲਾਉਣਗੇ। ਪਰ ਜਦ ਚੋਬੇ ਜੀ ਨੇ ਕਿਹਾ ਕਿ ਮੈਂ ਇੱਕ ਕੰਬਲੀ ਅਤੇ ਇੱਕ ਗੜਵੀ ਲੈ ਕੇ ਜਾਵਾਂਗਾ ਅਤੇ ਗਰੀਬ ਯਾਤਰੀ ਵਾਂਗੂ ਸਫ਼ਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਾਜ਼ਰੀ ਭਰਾਂਗਾ ਅਤੇ ਛੇਤੀ ਮੁੜ ਆਵਾਂਗਾ, ਤਾਂ ਖੁਸ਼ ਹੋ ਕੇ ਆਗਿਆ ਦੇ ਦਿੱਤੀ। ਸੋ ਚੋਬੇ ਜੀ ਆਮ ਫਕੀਰਾਨਾ ਰੰਗ ਵਿੱਚ ਬਹੁਤ ਹੀ ਘੱਟ ਖਰਚ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰ ਗਏ ਔਰ ਉਹ ਆਨੰਦ ਲੈ ਗਏ ਜੋ ਹਰਿਮੰਦਰ ਦੇ ਦਰਸ਼ਨ ਅਤੇ ਕੀਰਤਨ ਤੋਂ ਸਦਾ ਮਿਲਦਾ ਹੈ। ਇੱਥੇ ਵੀ ਸੰਤਾਂ ਦਾ ਪਰਜਾ ਨਾਲ ਦਰਦ ਕੈਸਾ ਸਫੁੱਟ ਹੈ। ਦਰਬਾਰ ਸਾਹਿਬ ਦੀ ਯਾਤਰਾ ਵਿੱਚ ਤਾਂ ਆਪ ਖੁਸ਼ ਸਨ, ਪਰ ਚਾਹੁੰਦੇ ਸਨ ਕਿ ਗਰੀਬੀ ਵਿੱਚ ਕਰੇ। ਸੋ ਪਤਾ ਲੱਗਾ ਹੈ ਕਿ ਚੋਬੇ ਜੀ ਤਦੋਂ ਸਾਧੂਆਂ ਵਾਂਗੂ ਹੀ ਆਏ ਸੇ। ਅਗਲਾ ਹੈ, ਇੱਕ ਮੁਸਲਮਾਨ ਦਰਜੀ ਦਾ ਸੁਧਾਰ। ਇੱਕ ਮੁਸਲਮਾਨ ਦਰਜੀ ਬਹੁਤ ਬੁਰੇ ਆਚਰਣ ਦਾ ਸੀ। ਇਸ ਨੂੰ ਚੋਬੇ ਜੀ ਨੇ ਸੰਤਾਂ ਦੇ ਕੱਪੜੇ ਸਿਉਣ ਲਈ ਕਿਹਾ, ਪਰ ਆਖਿਆ ਕਿ ਦੂਰੋਂ ਦੇਖ ਕੇ ਹੀ ਸੀ ਲੈਣਾ, ਨਾਪ ਨਹੀਂ ਲੈਣਾ। ਜੇ ਕੱਪੜੇ ਠੀਕ ਆ ਗਏ ਤਾਂ ਇਨਾਮ ਮਿਲੇਗਾ। ਜਦ ਉਹ ਕੱਪੜੇ ਸੀ ਲਿਆਇਆ ਤਾਂ ਕੱਪੜੇ ਠੀਕ ਆਏ। ਉਹ ਇਨਾਮ ਮੰਗਣ ਲੱਗਾ ਤਾਂ ਚੋਬੇ ਨੇ ਕਿਹਾ ਕਿ ਸੰਤਾਂ ਵੱਲ ਵੇਖ, ਮਨ ਨੀਵਾਂ ਕਰ ਅਤੇ ਦਿਲ ਵਿੱਚ ਅਰਦਾਸ ਕਰ कि मेरी बदी छुट जावे ते मैं रब दा प्यार करन वाला बन जावां। खैर जदों घर गया तां ऐसा भाणा वरत्या कि उसदे ऐब छुट गए ते उसनू हज दा चाओ उपजिया। फिर संतां पास आया, संतां ने हुण चोबे जी तो हिसाब करवा के पिछली बाकी चुकवा दिती, कुछ होर रुपया दिवा दिता ते उसनू कहण लगे, देख भाई जो कुछ है जो लभना है वो तो दिल विच है, दिल खोज, जिथे तू चलिया है मकान है, देखा पर अपनी वोटी नू नाल ले जाई, इकला ना जाई। मुड़ जद ओ हज करके आ गया तो वो जो संतां दा उपदेश सी दिल खोज उसका ऐसा असर पिया कि दोवें मियाँ बीबी खुदा परस्त हो गए। मुसलमाना बाबत संतां ने एक वेर फरमाया सी कि इना विच एक वल जो निगाह है वह चंगी गल है, अनेक पासे नज़र नहीं चाहिए। अगला है करमाती रंग। करमाती रंग दे हालात विच आप जी दी बाबत प्रसिद्ध है कि कई वेर परीक्षा करन वाले दिल चलिया ने आपनू ततूरा संख्या आदि जहर दे दिते। ये नामुनासिब वर्ताव लखना पिंड संबर कुआवां बाट आदि पिंडां विच होए, पर आपनू कदे जहर नहीं चढ़िया ते ना नशा आया। पिंड विच जो छलोना नामे थाव है उत्थे एक मंदर ते तला है, तला दे नेड़े ही संतां दी धूनी है, इसे करके ही आप दा नाम लोकां ने छलोने वाले बाबा जी पाया होया सी। इत्थे शिकार दी आग्या नहीं सी, दो फौजी सिपाहियां ने कोई पंछी मारने लई बंदूक चलाई, दो सप उत्थों निकले ते उन्हां दे मगर पै गए। ये दोवें सरपट दौड़ के संतां दी शरण जा पए तां सपां ने पिछा छड्डे। अगला है उपदेश। उपदेश दी किस्म दे आप दे वा किस प्रकार मिलते हैं। पहला, अठ योग दे अभ्यास नाल शरीर अरोग रहिंदा है, ताकत बनी रहिंदी है, पर परमेश्वर दा मिलाप उसदे हुक्म नाल है, उसदे हुक्म दी प्राप्ति उसते विश्वास करन नाल मिलदी है। विश्वास नाम भगती दा है, भगती दान परमात्मा पासों मंगना लोड़ी। दूसरा, आम भजना ते महापुरखां दे शब्दां दा फर्क है। पहले दे वाक न्याणे दे हाथ नाल सिटे तीर हन, दूसरे सूरमे दे चलाए तीर हन। तीसरा, जे कोई भगती नामवरी लई करे तां जस मिलेगा, जे निष्काम करे तां परमेश्वर दी प्राप्ति होवेगी। चौथा, दिल विच वाहिगुरु ज्ञान दा प्रकाश आ के फिर अंधेरा नहीं पैंदा। पंजवां, ईश्वर पूजा होमे छड़ के करनी चाहिए, जैसे गुरु जी दा हुक्म है, हर आपे ठाकुर हर आपे सेवक जी क्या नानक जंत विचारा। छेवां, कोई दो दीवे बाल के उना दी लाट पर ध्यान जोड़ रहा सी, आपने देख के फुरमाया, भजन पर दिल लगाओ, जीवन इस तरह दे कम्मां ते ना खोवो। सतवां, एक भजन वाले सज्जन नू आपने कहा कि भजन वाले नू मूँह सोच के खोलना चाहिए, शक्ति पैदा हो जाए तो उसके गुस्से गिले का असर पै जाता है, भाव है कि बंदगी वाला पुरख वर शराब दे वाक मूँहों ना कढ़िया करे। अठवां, घर बार छड़ के बार जंगल में जा के तप करन दे विषय पर आपने फरमाया, जोर न सुरती ज्ञान विचार, जोर न जुगती छुटे संसार, भजन करो वहम न करो, दलीला न छांटो, हठ न सोचो, बंदगी बस है। नौवां, चोबे राव बिख्या पींदा है ते थुकिया करदा सी, आपने एक दिन उसनू ऐदा कर दे तकिया ते बोले, अन जैसी शह आदमी ना लग के गंदी ते थुकन लायक हो जाती है, ते इंसान जो ऐसा नापाक है वो किस शह ते थुकदा है, कुछ होश चाहिए। चोबे जी नू इशारा समझ विच आ गया, उस दिन तो भिख्या पीणी छुट गई। दसवां, किसी दे घर औलाद ना होण ते बिने होण ते औलाद होवे, ਆਪ ਨੇ ਫਰਮਾਇਆ ਕਿ ਉਸਦਾ ਵਿਸ਼ਵਾਸ ਇੱਕ ਪਰ ਨਹੀਂ ਪਟਕਦਾ ਹੈ। ਜਦ ਇੱਕ ਪਰ ਵਿਸ਼ਵਾਸ ਹੋ ਜਾਏ ਤਾਂ ਇਹ ਕੋਈ ਬੜੀ ਬਾਤ ਨਹੀਂ ਕਿ ਔਲਾਦ ਹੋ ਜਾਏ। 11. ਇੱਕ ਵੇਰ ਫਰਮਾਇਆ ਕਿ ਕੰਧ ਵਿੱਚ ਇੱਕ ਛੇਕ ਹੈ ਜਿਸ ਥੀਂ ਪ੍ਰਕਾਸ਼ ਆਉਂਦਾ ਹੈ। ਉਸ ਪ੍ਰਕਾਸ਼ ਦੀ ਸਦਾਰ ਵਿੱਚ ਸੈਂਕੜੇ ਚਿਹਰੇ ਦਿਸਦੇ ਹਨ। ਜਦ ਨਜ਼ਰ ਇੱਥੋਂ ਹਟ ਜਾਏ ਤਾਂ ਉਹ ਕੁਛ ਨਹੀਂ ਦੀਦਾ, ਅਤੇ ਜੇ ਕੰਧ ਹੀ ਨਾ ਰਹੇ ਤਾਂ ਫਿਰ ਡਰ ਹੀ ਕਾਹਦਾ। ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦ ਕੂੜ ਦੀ ਕੰਧ ਟੁੱਟ ਜਾਏ ਤਾਂ ਫਿਰ ਭੁਲਾਵੇ ਨਹੀਂ ਦਿਸਦੇ, ਪਰ ਕੰਧ ਕਿਕੋਂ ਟੁੱਟੇ? ਜੁਗਤ ਇਹ ਹੈ ਕਿ ਇੱਕ ਵਾਹਿਗੁਰੂ ਦੇ ਹੁਕਮ 'ਤੇ ਟੁਰੇ ਅਤੇ ਇੱਕ ਭਰੋਸਾ ਧਾਰਨ ਕਰੇ। ਅਗਲਾ ਹੈ ਹੋਰ ਹਾਲਾਤ। ਪੁਰਾਣੀ ਛਾਵਣੀ ਰਵਾਲਪੁਰ ਵਿੱਚ ਕੋਈ 5 ਮੀਲ 'ਤੇ ਨਦੀ ਦੇ ਕਿਨਾਰੇ ਰਾਏ ਸਾਹਿਬ ਮੁਨਸ਼ੀ ਗਣਪਤ ਰਾਏ ਨੇ ਆਪਣੇ ਵਾਸਤੇ ਕੋਠੀ ਬਣਵਾਈ ਸੀ। ਆਪ ਦੀ ਸ਼ਰਧਾ ਸੰਤਾਂ ਪਰ ਬੜੇ ਕਮਾਲ ਦੀ ਸੀ। ਇੱਥੇ ਸੰਤਾਂ ਨੇ ਕਈ ਸਾਲ ਆਪਣੀ ਧੂਣੀ ਰੱਖੀ ਅਤੇ ਟਿੱਕੇ ਰਹੇ। ਆਪ ਦੇ ਚਲਾਣੇ ਮਗਰੋਂ ਇੱਥੇ ਰਾਏ ਸਾਹਿਬ ਨੇ ਆਪ ਦੀ ਮੂਰਤੀ ਸਥਾਪਨ ਕੀਤੀ। ਆਪ ਨੇ ਆਪਣੇ ਪਰਿਵਾਰ ਸਮੇਤ ਸੰਤਾਂ ਦੇ ਸਤਸੰਗ ਅਤੇ ਮਿਹਰ ਤੋਂ ਬਹੁਤ ਲਾਭ ਉਠਾਇਆ। ਚਲਾਣੇ ਤੋਂ ਕੁਛ ਦਿਨ ਪਹਿਲਾਂ ਸੰਤਾਂ ਦੇ ਆਪ ਨੇ ਆਖਰੀ ਦਰਸ਼ਨ ਕੀਤੇ, ਫਿਰ ਦਿਹਾਂਤ ਪਰ ਦਰਸ਼ਨ ਪਾਏ। ਸੰਤਾਂ ਦੀ ਛਤਰੀ ਭਾਵ ਸਮਾਧ ਦੇ ਆਪ ਟਰੱਸਟੀ ਹੋ ਕੇ ਸੇਵਾ ਕਰਦੇ ਰਹੇ। ਛਤਰੀ ਦੇ ਪ੍ਰੈਜ਼ੀਡੈਂਟ ਮਹਾਰਾਜ ਗਵਾਲੀਅਰ ਸਨ, ਜੋ ਹੁਣ ਗੁਜ਼ਰ ਗਏ ਹਨ। ਅਗਲਾ ਹੈ ਮਹਾਰਾਜਾ ਗਵਾਲੀਅਰ ਨੇ ਦੀਖਿਆ ਲਈ। ਚੋਬੇ ਰਾਓ ਜੀ ਸਾਖ ਭਰਦੇ ਹਨ ਕਿ ਮਹਾਰਾਜਾ ਗਵਾਲੀਅਰ ਨੇ ਛਾਲੋਨੇ ਵਾਲੇ ਬਾਬਾ ਜੀ ਤੋਂ ਦੀਖਿਆ ਲਈ ਸੀ। ਮੈਂ ਆਪ ਉਹਨਾਂ ਨੂੰ ਗੁਰਮੁਖ ਹੁੰਦੇ ਡਿੱਠਾ ਹੈ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਮਹਾਰਾਜ ਨੂੰ ਡਿੱਠਾ ਹੈ। ਸਰਦਾਰ ਪੂਰਨ ਸਿੰਘ ਜੀ, ਜੋ ਗਵਾਲੀਅਰ ਰਹੇ ਹਨ, ਦੱਸਦੇ ਸਨ ਕਿ ਮਹਾਰਾਜ ਸੁਖਮਨੀ ਸਾਹਿਬ ਦਾ ਪਾਠ ਆਪ ਦੇ ਉਪਦੇਸ਼ ਮਿਲਣ 'ਤੇ ਕਰਿਆ ਕਰਦੇ ਸਨ। ਇਸ ਗੱਲ ਦੀ ਸਾਖ ਸਾਹਿਬ ਬਹਾਦਰ ਕਾਨ ਸਿੰਘ ਜੀ ਨੇ ਵੀ ਭਰੀ ਸੀ। ਚੋਬੇ ਰਾਓ ਜੀ ਇਹ ਵੀ ਦੱਸਦੇ ਹਨ ਕਿ ਮਹਾਰਾਜ ਸਾਹਿਬ ਆਪ ਦੀ ਚਰਨ ਪਾਦਕਾ ਯਾਨੀ ਖਣਾਵਾਂ 'ਤੇ ਮੂਰਤੀ ਦਾ ਪੂਜਨ ਕਰਦੇ ਵੀ ਉਸਨੇ ਵੇਖੇ ਸਨ। ਅਗਲਾ ਹੈ ਅੰਤਲੇ ਦਿਨ ਚਲਾਣਾ ਅਤੇ ਯਾਦਗਾਰ। ਪਹਿਲੇ ਪਹਿਲ ਸ੍ਰੀ ਸੰਤ ਜੀ ਮਹਾਰਾਜ ਗਹਿਰੇ ਬਨਾਂ ਵਿੱਚ ਰਹੇ ਹਨ, ਫਿਰ ਕਦੇ ਕਦੇ ਕਿਸੇ ਨੂੰ ਦਰਸ਼ਨ ਹੋਣ ਲੱਗੇ। ਬਨਾਂ ਵਿੱਚ ਅਕਸਰ ਦਿਗੰਬਰ ਰਹਿੰਦੇ ਸਨ। ਅੰਦਾਵਾਂ ਦਰਸ਼ਨ ਦੇਣ ਤੋਂ ਪਹਿਲਾਂ ਪਧਾਵਰ ਦੇ ਰਾਜਾ ਸਾਹਿਬ ਆਪ ਦੀ ਚਰਨ ਸ਼ਰਨ ਪ੍ਰਾਪਤ ਹੋਏ ਅਤੇ ਉਸਨੇ ਬਹੁਤ ਸੇਵਾ ਕਰਕੇ ਲਾਭ ਉਠਾਇਆ। ਕੱਪੜੇ ਆਪ ਨੂੰ ਇਸ ਰਾਜੇ ਨੇ ਪਹਿਨਵਾਏ ਅਤੇ ਸਹਿਜੇ ਸਹਿਜੇ ਆਪ ਫਿਰ ਦਰਸ਼ਨ ਦੇਣ ਲੱਗ ਪਏ। 1923 ਤੋਂ 1928 ਦੇ ਵਿੱਚ ਪਿੰਡ ਤਵਾਰ, ਗਵਾਲੀਅਰ ਦੇ ਪਹਾੜ, ਚੰਬਲ ਦੇ ਕਿਨਾਰੇ ਅਤੇ ਆਗਰਾ ਜ਼ਿਲ੍ਹੇ ਦੇ ਫਤਿਹਾਬਾਦ, ਕੰਦੂਰਾ, ਨੌਗਾਓਂ, ਭਦਰਾਂ ਆਦਿ ਦੇ ਜੰਗਲ ਮੈਦਾਨਾਂ ਵਿੱਚ ਵਿਚਰਦੇ ਕਦੇ ਕਦੇ ਕਿਸੇ ਦੀ ਨਜ਼ਰ ਪੈ ਜਾਂਦੇ ਸਨ। ਅਕਸਰ ਲੋਕ ਆਪ ਨੂੰ 200 ਬਰਸ ਤੋਂ ਵਡੇਰੇ ਚਿਰੰਜੀਵੀ ਖਿਆਲ ਕਰਦੇ ਸਨ। ਜਦ ਤੋਂ ਆਪ ਪ੍ਰਗਟ ਹੋਏ, ਗਰੀਬਾਂ, ਮੁਸੀਬਤ ਮਾਰਿਆਂ ਅਤੇ ਦੁਖੀਆਂ ਦੀ ਸਹਾਇਤਾ ਨੂੰ ਅਪੜਦੇ ਰਹੇ ਅਤੇ ਜੇ ਕਿਸੇ ਪਰ ਕਿਰਪਾਲੂ ਹੋਏ, ਸਦਗਤੀ ਦੇ ਰਸਤੇ ਪਾਇਆ ਤਾਂ ਸੁਖਮਨੀ ਸਾਹਿਬ ਦੇ ਲੜ ਲਾਇਆ ਅਤੇ ਗੁਰਬਾਣੀ ਵਿੱਚ ਪਰੋ ਦਿੱਤਾ। ਚੁਨਾਨਚੇ ਅੰਦਾਵੇ ਵਿੱਚ ਚੋਬੇ ਬਿਨਾਇਕ ਰਾਓ ਜੀ ਨੇ ਸਾਨੂੰ ਆਪ ਦੱਸਿਆ ਸੀ ਕਿ ਸੰਤਾਂ ਦੇ ਦਰਸ਼ਨ ਹੋਣ ਵਾਲੇ ਥਾਂ ਦਿਨ ਰਾਤ ਸੁਖਮਨੀ ਸਾਹਿਬ ਦਾ ਅਖੰਡ ਪਾਠ ਹੁੰਦਾ ਰਹਿੰਦਾ ਹੈ। ਆਪ ਦਾ ਚਲਾਣਾ ਪੋਵਦੀ 5ਵੀਂ ਸੰਮਤ 1974 ਬਿਕਰਮੀ ਨੂੰ ਹੋਇਆ। 18 ਸਾਲ ਆਪ ਦੀ ਸੋਬਤ ਅਤੇ ਸਤਸੰਗ ਦਾ ਲਾਭ ਆਮ ਤੌਰ 'ਤੇ ਖੁੱਲ੍ਹਾ ਲੋਕਾਂ ਨੂੰ ਪ੍ਰਾਪਤ ਹੁੰਦਾ ਰਿਹਾ, ਜਿਸ ਵਿੱਚ ਰਾਏ ਗਜਪਤ ਵਰਗੇ ਮਹਾਨ ਅਹੁਦੇਦਾਰ ਅਤੇ ਮਹਾਰਾਜਾ ਗਵਾਲੀਅਰ ਵਰਗੇ ਰਾਜੇ ਫੈਜ਼ਯਾਬ ਹੋਏ। ਗਵਾਲੀਅਰ ਵਿੱਚ ਇਸ ਮਹਾਰਾਜਾ ਸਾਹਿਬ ਦਾ ਸਥਾਪਿਤ ਕੀਤਾ ਗੁਰਦੁਆਰਾ ਕਾਇਮ ਹੈ। ਇਤਨੀ ਤਪੱਸਿਆ ਕਰਕੇ, ਇਤਨੀ ਪਵਿੱਤਰਤਾ ਵਾਲੇ ਹੋ ਕੇ, ਇਤਨੀ ਬਾਣੀ ਅਤੇ ਨਾਮ ਦੇ ਰਸਮਈ ਅਤੇ ਸ਼ਕਤੀ ਸੰਪੰਨ ਜ਼ਿੰਦਗੀ ਦੇ ਮਾਲਕ ਹੋ ਕੇ ਆਪ ਨੇ ਆਪਣਾ ਹਸਬ ਨਸਬ ਅਤੇ ਨਾਮ ਤੱਕ ਕਿਸੇ ਨੂੰ ਨਹੀਂ ਦੱਸਿਆ। ਕਿਸੇ ਥਾਂ ਆਪ ਨੂੰ ਨੰਗੇ ਬਾਬਾ ਜੀ ਸੱਦੇ ਸਨ, ਕਿਸੇ ਥਾਂ ਗੱਛੀ ਵਾਲੇ ਅਤੇ ਆਮ ਛਾਲੋਨੇ ਵਾਲੇ ਬਾਬਾ ਜੀ। ਇਹ ਨਾਮ ਵੀ ਲੋਕਾਂ ਨੇ ਆਪੇ ਰੱਖ ਲਏ ਸਨ। ਇੱਕ ਵੇਰ ਬੱਚਿਆਂ ਨਾਲ ਖੇਲਦੇ ਆਪ ਦੇ ਮੂੰਹੋਂ ਨਿਕਲਿਆ ਸੀ ਕਿ ਸਾਡੇ ਘਰ ਵਿੱਚ ਸੋਨੇ ਚਾਂਦੀ ਦੀਆਂ ਲੱਕੜੀਆਂ ਲੱਗੀਆਂ ਸਨ, ਜਿਸ ਤੋਂ ਅਨੁਮਾਨ ਕੀਤਾ ਗਿਆ ਸੀ ਕਿ ਆਪ ਪੰਜਾਬ ਦੇ ਕਿਸੇ ਰਾਜਾ ਦੇ ਘਰਾਣੇ ਦੇ ਨੌਨਿਹਾਲ ਸਨ। ਦੇਖਣ ਵਾਲੇ ਦੱਸਦੇ ਹਨ ਕਿ ਆਪ ਦੀ ਸੂਰਤ ਪਵਿੱਤਰਤਾ ਦਾ ਨਕਸ਼ ਦਿਸ ਪੈਂਦੀ ਸੀ। ਦਰਸ਼ਨ ਕਰਦਿਆਂ ਅੱਖਾਂ ਪਰੇ ਨਹੀਂ ਸਨ ਹਟਦੀਆਂ। ਐਸੀ ਖਿੱਚ ਅਤੇ ਸੁੰਦਰਤਾ ਸੀ ਕਿ ਆਪ ਦੇ ਹੱਥ ਪੈਰ ਬੜੇ ਮੁਲਾਇਮ ਸਨ। ਸਰੀਰ ਦੀ ਬਨਾਵਟ ਰਾਜ ਕੁੱਲ ਦਾ ਪਤਾ ਲਾ ਦਿੰਦੀ ਸੀ। ਇਸ ਤਰ੍ਹਾਂ ਦੇ ਬਾਕਮਾਲ ਕਰਨੀ ਵਾਲੇ ਗੁਰਸਿੱਖ, ਗੁਰੂ ਕੇ ਲਾਲ, ਨਾਮ ਪ੍ਰੇਮੀ ਅਤੇ ਸੁਖਮਨੀ ਸਾਹਿਬ ਦੇ ਦਿਲ ਦਾਦਹ ਆਸ਼ਕ ਗੈਰ ਦੇਸ਼ ਵਿੱਚ ਪ੍ਰਚਾਰ ਕਰਦੇ ਅਤੇ ਜਗਤ ਨੂੰ ਸੁੱਖ ਦਿੰਦੇ। ਕਿਸ ਨਿਮਰਤਾ ਅਤੇ ਆਪਾਵਾਰ ਸਾਦਗੀ ਵਿੱਚ ਦਿਨ ਗੁਜ਼ਾਰ ਗਏ ਹਨ ਕਿ ਸਿੱਖਾਂ ਨੂੰ ਆਪਣੇ ਐਸੇ ਰਤਨਾਂ ਦਾ ਪਤਾ ਤੱਕ ਨਹੀਂ ਅਤੇ ਦੂਜਿਆਂ ਦੇ ਪਾਸੋਂ ਜਾ ਕੇ ਥੋ ਪਤੇ ਲੱਗਦੇ ਅਤੇ ਕਰਨੀਆਂ ਦੇ ਜਲਵੇ ਹੱਥ ਆਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।